ਹਜ਼ੂਰ ਨੂੰ ਪੁੱਛਿਆ ਮਹਾਰਾਜ, ਕੀਰਤਨ ਹੁੰਦਾ ਹੈ ਅਤੇ ਸ਼ਰੋਤਾਗਣ ਆ ਕੇ ਬੈਠਦੇ ਨੇ, ਸਤਸੰਗੀ ਆਪਾਂ ਕਹਿ ਲਈਏ, ਸ਼ਰੋਤਾਗਣ ਕੀਰਤਨ ਸੁਣਦੇ ਨੇ, ਪਰ ਹਰ ਇੱਕ ਦੇ ਕੰਨਾਂ ਵਿੱਚ ਇੱਕੋ ਜਿਹੇ ਸ਼ਬਦ ਦਾ ਉਚਾਰਨ ਪੈਣ ਦੇ ਬਾਵਜੂਦ ਜੀਵਨ ਇੱਕੋ ਜਿਹਾ ਕਿਉਂ ਨਹੀਂ? ਜ਼ਿੰਦਗੀ ਵਿੱਚ ਤਬਦੀਲੀ, ਰਸ ਇੱਕੋ ਜੈਸਾ ਕਿਉਂ ਨਹੀਂ? ਅਤੇ ਮਹਾਰਾਜ ਜੀ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਕੀਰਤਨ ਦੇ ਸ਼ਰੋਤੇ ਪੰਜ ਤਰ੍ਹਾਂ ਦੇ ਨੇ, ਸੰਗਤ ਵੀ ਜਿਹੜੇ ਸ਼ਰੋਤੇ ਆਉਂਦੇ ਨੇ। ਮਹਾਰਾਜ ਪੰਜ ਤਰ੍ਹਾਂ ਦੇ ਕਿਹੜੇ? ਕਹਿਣ ਲੱਗੇ ਇੱਕ ਸ਼ਰੋਤਾ ਉਹ ਵੇ ਜਿਸ ਨੂੰ ਪਤਾ ਲੱਗਦਾ ਕਿ ਅੱਜ ਧਰਮਸ਼ਾਲਾ ਵਿੱਚ, ਗੁਰਦੁਆਰੇ, ਕੀਰਤਨ ਦਰਬਾਰ ਵਿੱਚ ਫਲਾਣਾ ਕੀਰਤਨੀਆ ਆਇਆ, ਉਹ ਰਾਗਾਂ ਦੀ ਬੜੀ ਜਾਣਕਾਰੀ ਰੱਖਦਾ। ਉਹ ਆਉਂਦੇ ਨੇ ਰਾਗ ਅਤੇ ਰਾਗਣੀਆਂ ਸੁਣ ਲਈ। ਅਸਲੀਅਤ ਜੇ ਜਦੋਂ ਸੁਰ ਲੱਗਦੀ ਏ ਤਾਂ ਕਈ ਵਾਰੀ ਵਾਹ ਵਾਹ ਕਰ ਉੱਠਦੇ ਨੇ। ਉਹਨਾਂ ਦਾ ਸੰਬੰਧ ਸਿਰਫ ਨਾਲ ਰਾਗ ਦੀਆਂ ਸੁਰਾਂ ਨਾਲ ਏ। ਉਹ ਦੇਖਦੇ ਨੇ ਇਸਨੇ ਕਿਹੜੀ ਕਿਹੜੀ ਸੁਰ ਲਾਈ, ਕਿਵੇਂ ਆਲਾਪ ਕੀਤਾ, ਕਿਵੇਂ ਨੇ ਤਾਨ ਲਾਈ। ਉਹ ਤਾਨ ਪਲਟੇ ਤੇ ਕੇਵਲ ਰਾਗ ਨੂੰ ਸੁਣਦੇ ਪਏ, ਇਹਨਾਂ ਨੂੰ ਰਾਗ ਦੀ ਸੋਝੀ ਏ। ਜੇ ਸੁਰ ਗਲਤ ਲੱਗ ਜਾਏ ਤੇ ਕੰਨ ਚੁੱਕ ਕੇ ਇੱਕੋ ਦਮ ਨਜ਼ਰ ਭਰ ਕੇ ਉਹਦੇ ਵੱਲ ਦੇਖਣਗੇ, ਪਰ ਉਹਨਾਂ ਨੂੰ ਸ਼ਬਦ ਦੀ ਸਮਝ ਦੀ ਸੋਝੀ ਨਹੀਂ। ਜੇ ਸ਼ਬਦ ਗਲਤ ਪੜਿਆ ਜਾਏ ਉਹਨਾਂ ਨੂੰ ਕੋਈ ਸਮਝ ਨਹੀਂ, ਉਹ ਰਾਗ ਜਾਣਦੇ ਨੇ। ਰਾਗ ਦੀ ਸੁਰ ਗਲਤ ਲੱਗੇ ਕਿਉਂਕਿ ਉਹਨਾਂ ਦੀ ਸਰੋਤ ਸਿਰਫ ਰਾਗ ਸੁਣ ਤੱਕ, ਰਾਗ ਦੀ ਜਾਣਕਾਰੀ ਤੱਕ। ਇਹ ਪਹਿਲੀ ਤਰ੍ਹਾਂ ਦਾ ਸਰੋਤਾ ਹੋਵੇ ਜਿਹੜਾ ਸਿਰਫ ਰਾਗ ਅਤੇ ਰਾਗਣੀਆਂ ਸੁਣ ਹੁੰਦਾ। ਦੂਸਰਾ ਸਰੋਤਾ ਕਹਿੰਦੇ ਨੇ ਉਹ ਨੇ ਜਿਹੜੇ ਸੁਰ ਦੇ ਰਸੀਏ ਨੇ। ਜਦੋਂ ਸੁਰ ਲਾਉਂਦੇ ਨੇ, ਉੱਚੀ ਤਾਣ ਲਾਉਂਦੇ ਨੇ, ਸੁਰ ਲਾ ਕੇ ਗਾਉਂਦੇ ਨੇ ਅਤੇ ਉਹ ਸੁਰ ਸੁਣਦੇ ਨੇ, ਬੰਦਾ ਪੰਚਮ ਵੀ ਜਾ ਕੇ ਬੋਲਿਆ, ਪੰਚਮ ਲਾ ਦਿੱਤਾ, ਦੂਜਾ ਕਾਲਾ ਤੀਜੇ ਕਾਲੇ 'ਤੇ ਬੋਲ ਪਿਆ, ਇਹ ਤੀ ਸ਼ਬਦ ਕਹਿੰਦੇ ਨੇ, ਇੰਨੀ ਸੁਰ ਉੱਚੀ ਲਾਈ। ਉਹਨਾਂ ਨੂੰ ਸੁਰ ਦਾ ਗਿਆਨ ਏ, ਉਹ ਕਹਿੰਦੇ ਨੇ ਇਹਦਾ ਸੁਰ ਬੜਾ ਕਮਾਲ ਦਾ ਹੈ। ਤੀਸਰੇ ਨੇ ਉਹ ਜਿਹੜੇ ਸੱਜਣ ਨੇ, ਉਹ ਆਉਂਦੇ ਨੇ ਤਬਲੇ ਦੇ ਗਾਇਕ ਨੇ, ਤਬਲਾ ਵੱਜਦਾ ਅਤੇ ਕਈ ਵਾਰੀ ਸੁਣੇ ਨੇ ਕਈ ਸੱਜਣ ਕਿ ਫਲਾਣਾ ਬੰਦਾ ਅੱਜ ਤਬਲਾ ਵਜਾਉਣ ਆ ਰਿਹਾ, ਉਹਦਾ ਤਬਲਾ ਸੁਣਨ ਵਾਲਾ। ਮੈਂ ਇਹ ਨਹੀਂ ਕਹਾਂਗਾ ਵੀ ਗਲਤ ਗੱਲ ਏ, ਗੁਣਾਂ ਨੂੰ ਗ੍ਰਹਿਣ ਕਰਨਾ ਚੰਗੀ ਗੱਲ ਏ, ਪਰ ਅਸਲੀ ਸਰੋਤਾ ਕੌਣ ਹੈ? ਉਹ ਕਹਿੰਦਾ ਤਬਲਾ ਬਹੁਤ ਸੋਹਣਾ ਵੱਜ ਰਿਹਾ, ਅੱਜ ਤਬਲਾ ਸੁਣ ਜਾਣਾ। ਅਤੇ ਕਈ ਥਾਵਾਂ 'ਤੇ ਇਕੱਲੇ ਤਬਲਾ ਵਾਦਕ ਤਬਲਾ ਵਜਾਉਂਦੇ ਨੇ ਅਤੇ ਹਜ਼ਾਰਾਂ ਲੋਕ ਸਿਰਫ ਤਬਲੇ ਦੇ ਤਾਲ ਸੁਣੀ ਜਾ ਰਹੇ ਨੇ। ਤੀਸਰੇ ਨੇ ਤਬਲੇ ਦਾ ਤਾਲ ਸੁਣਨ ਵਾਲੇ, ਅਤੇ ਚੌਥੇ ਉਹ ਨੇ ਕਿ ਜਿਨ੍ਹਾਂ ਨੂੰ ਰਾਗ ਦੀ ਸਮਝ ਨਹੀਂ, ਜਿਨ੍ਹਾਂ ਨੂੰ ਸੁਰ ਦਾ ਗਿਆਨ ਨਹੀਂ, ਤਬਲੇ ਦੇ ਤਾਲ ਬਾਰੇ ਕੋਈ ਉਹਨਾਂ ਦੇ ਅੰਦਰ ਜਾਣਕਾਰੀ ਨਹੀਂ। ਪਰ ਇਹ ਜਿਹੜੇ ਨੇ ਇਹ ਆਉਂਦੇ ਨੇ ਵੀ ਜਦੋਂ ਵਾਜਾ ਵੱਜਦਾ, ਤਬਲੇ 'ਤੇ ਹੱਥ ਵੱਜਦਾ, ਕਹਿੰਦਾ ਉਦੋਂ ਸਵਾਦ ਬੜਾ ਹੁੰਦਾ, ਪਤਾ ਨਹੀਂ ਇੱਕੋ ਦਮ ਕਨਘੋਰ ਜੀ ਛਿੜ ਪੈਂਦੀ। ਮੈਂ ਸੁਣੇ ਨੇ ਬਹੁਤ ਸੱਜਣ, ਉਹ ਕਹਿੰਦੇ ਨੇ ਗਏ ਅੱਜ ਗੁਰਦੁਆਰੇ, ਪਤਾ ਕੋਈ ਨਹੀਂ ਕੀ ਕੁਝ ਹੋਇਆ, ਪਰ ਜਦੋਂ ਹੱਥ ਚੁੱਕ ਕੇ ਚਿਮਟੇ ਉੱਚੇ ਵਜਾਉਂਦੇ ਸਨ ਨਾ, ਉਦੋਂ ਬੜਾ ਸਵਾਦ ਆਇਆ। ਉਹ ਬੰਦੇ ਕੇਵਲ ਉਹਨੇ ਜਿਹੜੇ ਸਾਜ਼ਾਂ ਦੀ ਧੁਨਕਾਰ ਹੀ ਸੁਣਨ ਆਏ ਨੇ। ਧੰਨ ਗੁਰੂ ਨਾਨਕ ਸਾਹਿਬ ਇੱਕ ਰਾਗ ਸੁਣਦਾ, ਦੂਸਰਾ ਸੁਰ ਦਾ ਗਿਆਤਾ, ਤੀਸਰਾ ਤਬਲੇ ਬਾਰੇ ਜਾਣਦਾ, ਚੌਥਾ ਕੇਵਲ ਸਾਜ਼ਾਂ ਦੀ ਘਨਘੋਰ ਸੁਣਦਾ। ਅਤੇ ਮਹਾਰਾਜ ਸ੍ਰੇਸ਼ਟ ਸਰੋਤਾ, ਕਹਿਣ ਲੱਗੇ ਸੇ ਸ੍ਰੇਸ਼ਟ ਸਰੋਤਾ ਹੈ ਪੰਜਵਾਂ, ਜਿਹੜਾ ਗੁਰੂ ਘਰ ਆਉਂਦਾ ਕੀਰਤਨ ਹੁੰਦਾ, ਸੁਰ ਲੈ ਵਿੱਚ ਗਾਇਕ ਹੋਏ, ਕੀਰਤਨ ਵਿੱਚ ਜੋ ਸ਼ਬਦ ਗਾਇਆ ਗਿਆ ਉਹਦਾ ਧਿਆਨ ਸ਼ਬਦ ਵਾਲੇ, ਉਹ ਸ਼ਬਦ ਦੇ ਅਰਥਾਂ ਨੂੰ ਜਾਣਦਾ। ਖਿਮਾ ਕਰਿਓ ਤੇ ਸ਼ਬਦ ਲਿਖੇ ਨੇ, ਬਾਕੀ ਚਾਰ ਤਰ੍ਹਾਂ ਦੇ ਸ਼ਰੋਤੇ ਸੰਤਰੇ ਦੀਆਂ ਛਿਲੜਾਂ ਚੁੱਕਦੇ ਪਏ ਨੇ। ਜਿਹੜਾ ਸ਼ਬਦ ਨੂੰ ਜਾਣਦਾ ਉਹ ਸੰਤਰੇ ਦਾ ਰਸ ਮਾਣਦਾ ਪਿਆ। ਸ਼ਰੋਤ ਕੈਸੀ ਹੋਵੇ? ਮਹਾਰਾਜ ਜੀ ਦੇ ਬਚਨ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀ ਸੰਤੋਖ ਸਿੰਘ ਲਿਖਦੇ ਨੇ, ਹਜ਼ੂਰ ਦੇ ਮੁੱਖ ਤੋਂ ਬਚਨ ਕਰਾ ਰਹੇ ਨੇ। ਸ਼ਰੋਤਾ ਜਗਮੈ ਪੰਚ ਪ੍ਰਕਾਰਾਂ, ਸੋ ਹੋ ਤੁਮ ਸੋ ਕਰੂੰ ਉਚਾਰਾ। ਪੰਜ ਤਰ੍ਹਾਂ ਦੇ ਸਰੋਤੇ ਨੇ। ਸ਼ਰੋਤਾ ਜਗਮੈ ਪੰਚ ਪ੍ਰਕਾਰਾਂ, ਸੋ ਹੋ ਤੁਮ ਸੋ ਕਰੂੰ ਉਚਾਰਾ। राग रागनी समझ एका एक राग रागनी समझ एका एका मतलब पहला दूजे सुर को लख बबेका दूजे बबेकी बंदे सुर नू जानदे ने तीजो सुनो ताल हित दया तीजे ताल सुनदे ने चतुर्थ बादत को रस लया चौथा जेड़ा ओ वाजे दा रस लिंदा है पंचम शब्द अर्थ को चीना सो स्रोता सबन में परवीना पंजवा ओ जेड़ा शब्द दे अर्थ ते शब्द दे रस नू मानदा है ओ स्रोता सब तो परवीन है। गुरमुखो मैं अर्ज कीती कीर्तन दी आवाज कीर्तन दा उचारण साजां दी चुनकार नाद इक्को जिहा कन्नां विच सुनाई देंदा है पर अंदर दी सोच अंदर दी स्रोत बिरती सब दी वक्री वक्री है। महाराज जी कह रहे ने कि तू अपने कन्ना तो सुन जबान तो बोल ते कन्ना तो उस आवाज नू सुन फिर कन्ना तो अगे महाराज जी ने अज कहा मन तो सुन। इत्थे मैं एक अर्ज जरूर होर कर दिया जिसने सुन लिया सुन तो बाद बोलिया भी पर तुर अंदर तसा लिया ना उहदे अंदर की भावना बनेगी। डॉक्टर नेकी बहुत सोहना लिखते ने उन्हां दी एक पुस्तक पिछले दिन ही सदा विगास उस सरलेख तले उन्हां छापी एक अखर भी छड्डण वाला नहीं चित के पढ़न वाली किताब सी उहदे विच उन्होंने स्रोते दे संबंध विच सुन दे मुतल्लक कुछ बचन कहे। एक घटना उन्हें बड़ी सोहनी लिखी वह कहिंदे ने विक्रमादित्य दा दरबार लगा है ते ओ विद्या दा कदरदान है विद्वाना दा कदरदान है। एक मूर्तिकार आया मूर्तियां बनाने वाला उन्हें तीन मूर्तियां इक्को जे रंग दियां इक्को वजन दियां इक्को शकल दियां लिया के विक्रमादित्य दे दरबार विच रख दित्तियां। ओ मूर्तिकार चेहरे तो लगदा सी अंदरों बहुत गुड़िया होया बंदा है रख के मूर्तियां दरबार विच कहन लगा राजन सम्राट तू विद्या दा हुनर दा कदरदान है मैं आ तीन मूर्तियां बड़िया कीमती बना के लिया इस दी कीमत इस दा इनाम मैनू दे। बैठे लोगों ने कहा कि एक रख दे ठीक है तीनों इक्को जियां ने की लोड़ है तिन्ना नू रखण दी। वह कहिंदा नहीं नहीं ये तिन्ने वक् वक् विलखण ने। वह कहन लगे हद होगी पैंठ इक्को जी रंग एक जैसा आकार इक्को जिहा वजन इक्को जिहा तिन्ने वक् वक् क्यों ने। पर मूर्ति बनाण वाला जिद कर रहा सी कि तुहानू परचोलण दी घोखण दी जांच नहीं ये तिन्ने वक् ने। जदों ये चर्चा चल रही है इंज लगा जिवें सभा हार दी पई है सियाणे बंदे वह बहस रहे सन। उस सभा विच कालीदास आया उन्हें कहा राजन मैं इस मूर्ति दा जिस दे संबंध विच बहस मुबहस हो रही है इस दे मुतल्लक कुछ इन्हां मूर्तियां बारे देख सकना पड़चोल सकना। मूर्ति बनाण वाले ने कहा क्यों नहीं जी सदके। कालीदास आया उन्हें तिन्हां मूर्तियां नूं ध्यान नाल देखिया देखण तो बाद आवाज दित्ती नौकरां नूं एक तीला लैके आओ वड्डा डक्का कह लो तीला शब्द वरत लईए बहुत वड्डा तीला लैके आए। जदों तीला आंदा पहली मूर्ति दे कन्न विचों निपाया बाहरों शकल इक्को जी मूर्तियां दी कन्न विच तीला पाया ते मूर्ति दे मूँह चों बाहर आ गया। उन्हें दूजे कन्न च पाया फिर वह बंतर इक्को जी बनी सी कि मूँह च तीला बाहर आ जांदा कन्न चों तीला दोनों पासियों तो पाया ते बाहर आ गया। उन्हें दूसरी मूर्ति नेड़े गया कन्न च तीला पाया वह दूजे कन्न चों बाहर आ गया अंदरों बंतर इहो जी सी। फिर उन्हें दूसरे कन्न चों पाया ਖੱਬੇ ਤੋਂ ਸੱਜੇ ਨਿਕਲ ਆਇਆ, ਸੱਜੇ ਤੋਂ ਖੱਬੇ ਨਿਕਲ ਆਇਆ। ਮੂਰਤੀਕਾਰ ਦੇਖ ਕੇ ਗੰਭੀਰ ਹੋ ਗਿਆ ਵੀ ਇਹ ਬੰਦਾ ਜਾਣਕਾਰ ਹੈ, ਕਦਰਦਾਨ ਹੈ ਮੇਰੀ ਮੂਰਤੀ ਦਾ।